व्यास हर कृपा ते संत पेटिया नानक मन पर गास जाही कुल ते प्रगट होए ताही कुल को नाम पुन द्वादश गुरिंड को मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु सच्चे पातशाह जी दी कृपा दे नाल सिंघां नाम धारियां दा पंथ प्रकाश इस दी कथा नू आप जी श्रवण कर रहे से ग्रंथाकार काला सिंह जी ने एक दोहरे दे नाल कथा दी शुरुआत कीती है। कवि जी लिखते ने कि अकाल पुरख का जेड़ा नाम है वो सच्चा है, वो जो अकाल पुरख है वो सारियां दी प्रतिपालना करन वाला है, पालना करन वाला है। इस तो अलावा लिखते ने कवि जी के ऐसे जेड़े शक्तिशाली परमात्मा ने मैं उन्हां दे चरणां दे उत्ते वंदना करदा हाँ। कल इत्थों तक कथा पहुंच चुकी सी, अज इत्थों अगे मैं प्रारंभ करदा हाँ। नानक गुरु गोबिंद सिंह गुरु राम सिंह जो वाहे गुरु की फतेह बिघन बिनास न सोए। इस तो अगे कवि जी लिखते ने कि सतगुरु नानक देव सच्चे पातशाह जी, सतगुरु गोविंद सिंह सच्चे पातशाह जी, इस तो अलावा सतगुरु राम सिंह सच्चे पातशाह जी जेडे के सारिया विघना नू सारिया औकड़ावां नू दूर करन वाले ने मैं इन्हां सारे सतगुरां दे चरणां दे उते नमस्कार करदा होया इन्हां सारियां नू वाहिगुरु जी का खालसा श्री वाहिगुरु जी के फतेह बुलाउंदा हां। क्योंकि जिस वेले एक ग्रंथ लिखिया गया है उस वेले ऐसा ही खालसे दा बोला होया करदा सी कि इसे प्रकार दे नाल फतेह बुलाई जांदी सी। उस तों बाद दे विच जेड़े सतगुरु सहबान जेड़े सतगुरु सहबाना ने नामधारी पंथ दी वाग डोर नू संभालिया उन्होंने इस फतेह दे विच तब्दीली कीती, हुक्म कीता कि अज तों बाद सत श्री अकाल बुलाई जावेगी। सतगुरु राम सिंह सच्चे पातशाह जी दे जेकर हुक्मनाम्या नू पढ़िया जावे ते सतगुरु राम सिंह सच्चे पातशाह जी ने अपने हुक्मनाम्या दे विच सारियां तों पहलां फतेह ही बुलाई है। सो मेरा सिर्फ कहण तों पावे है कि काला सिंह जी कहिंदे ने कि इह जिहड़े सतगुरु सहबान ने इह सारियां सारियां विघनां नू सारियां औकड़ावां नू दूर करन वाले ने, इस करके मैं इन्हां सतगुरां दे चरणां दे उत्ते नमस्कार करदा होया इन्हां नू वाहिगुरु जी का खालसा श्री वाहिगुरु जी की फतेह बुलाउंदा हां। गुरु ग्रंथ गुर पंथ जो गुर गुरु ग्रंथ गुर पंथ जो गुर सुत प्यारे पंज तिन को मेरी बंदना कटो जाल मोहे छंद। अगे ग्रंथाकार जी लिखते ने के गुरु ग्रंथ नू मैं नमस्कार करदा हां। हुण अगे भी मैं एक दिन जिक्र कीता सी के गुरु ग्रंथ दा अर्थ किस तरह लाउणा है। सारे धर्म ग्रंथां दा स्वामी, इस तो अलावा सिख धर्म दी महान पुस्तक, ये दो जिहड़े बयान ने ये भाई कान सिंह जी नाभा ने लिखे ने गुरु ग्रंथ दे बारे। महान कोश दे करता भाई कान सिंह जी नाभा 436 पेज दे उते ऐसा जिक्र करदे ने गुरु ग्रंथ दा अर्थ करदे ने के सिख धर्म दी महान पुस्तक, ते दूजा अर्थ करदे ने के सारे धर्म ग्रंथां दा स्वामी। इस करके आपां इस दा अर्थ लाउणा है के गुरु ग्रंथ सारे धर्म ग्रंथां दा स्वामी है, इस तों इलावा सिख धर्म दी महान पुस्तक है। ये भी ध्यान देण दे योग है के कान सिंह जी नाभा कोई नामधारी नहीं हन, उन्हां ने बगैर पक्षपात तों धार्मिक पुस्तक लिखिया। वो गुरु ग्रंथ भी लिख सकते सन पर ऐसा नहीं लिखिया क्योंकि वह निरपक्ष होके गुरु ग्रंथ का इस तरह अर्थ करते ने। इस तो अलावा एक होर भी अर्थ लाया जा सकता है कि सारे जिन्हें भी धार्मिक भाव के गुरुआ की जिहड़ी बाणी है वो है गुरु ग्रंथ। काला सिंह जी लिखते ने कि गुरु ग्रंथ ते गुरु जी का बनाया होया जिहड़ा खालसा है, मैं उहदे चरणा दे उत्ते भी नमस्कार करदा हां। गुरसुत प्यारे पंज, इस तों इलावा सतगुरु गोविंद सिंह सच्चे पातशाह जी ने जिन्हां पंजां प्यारियां दी रचना कीती उन्हां पंजां प्यारियां दे चरणा दे उत्ते भी कवि जी लिखदे ने कि मैं मत्था टेकदा हां, मैं सारियां दे चरणा दे विच बेनती करदा होया ये मंग मंगदा हां कि मेरे सारे दे सारे जिन्हें भी विघन ने, जिन्हें भी विघना दे जाल ने, उन्हां नूं किरपा करके ये सारे कट देन। वाहे गुरु अगे करां बेनती मैं, जीदा कुछ ना अंत शुमार होया। हुण कवि ग्रंथाकार संत काला सिंह जी अकाल पुरख दे अगे बेनती करदे ने। कवि जी कहिंदे ने कि मैं वाहिगुरु दे अगे अकाल पुरख दे अगे हथ जोड़ के बेनती करदा हां। कहिंदे ने कवि जी कि जो अकाल पुरख है ओहदा कोई अंत नहीं है, ओ बेशुमार है, मैं ऐसे अकाल पुरख दी आराधना करदा। एक रूप ते रूप अनेक कीते, ज्योत रूप हैवान संसार होया। अकाल पुरख ने अपनी कृपा दे नाल अपने एक स्वरूप तो अनेकां ही दुनिया दे उते स्वरूप बना दिते, भाव के अकाल पुरख एक है जिन्ने अनेकां जीव जंतु पशु पंछी जो भी दुनिया दी सृजना है उसनु सारी नु कर दिता। एक तो अकाल पुरख ने अनेक कर दिते, ज्योत रूप सी भगवान सारिया दे विच। पर कवि जी लिखते ने कि सारी जिहड़ी दुनिया सी जिहड़ी कि एक ज्योत स्वरूप सी ओ हैवाना वर्गी ऐस वेले बन चुकी। खाक बाद आतिशे आप मेल कीता, जीव जंत है बेशुमार होया। ग्रंथाकार जी ऐसा बयान करदे ने कि अकाल पुरख ने खाक बाद आतिश ते आपदा मेल कीता। खाक आख्या जांदा है धरती नू, बाद आख्या जांदा है हवा नू, आतिश आख्या जांदा है अग नू, ते आप आख्या जांदा है पानी नू। इन्हां सारियां चीजां दा मिलाप कीता। इस तों इलावा एक आकाश भी मन्या जांदा है, भाव के पंज तत्तां दा सुमेल कीता, पंजां तत्तां नूं मिला के ते फिर अकाल पुरख ने दुनिया दे उते जीव जंत बेशुमार कर दिते जिन्हां दी गिनती किसे प्रकार दे नाल हो नहीं सकदी। ਕਾਲਾ ਸਿੰਘ ਨਾ ਆਸਰਾ ਹੋਰ ਸਾਨੂੰ ਆਦਿ ਅੰਤ ਤੁਹੀਂ ਕਰਨ ਹਾਰ ਹੋਇਆ। ਕਾਲਾ ਸਿੰਘ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ, ਮੈਨੂੰ ਤੇਰੇ ਤੋਂ ਬਗੈਰ ਹੋਰ ਕਿਸੇ ਦਾ ਕਿਸੇ ਪ੍ਰਕਾਰ ਦਾ ਕੋਈ ਆਸਰਾ ਨਹੀਂ ਹੈ, ਇਸ ਕਰਕੇ ਹੇ ਅਕਾਲ ਪੁਰਖ ਮੇਰਾ ਤੂੰ ਰੱਖਿਅਕ ਬਣ, ਆਦਿ ਦੇ ਵਿੱਚ ਅੰਤ ਦੇ ਵਿੱਚ ਤੂੰ ਹੀ ਹੋਵੇਂਗਾ। ਕਹਿਣ ਦਾ ਭਾਵ ਹੈ ਕਿ ਸ਼ੁਰੂਆਤ ਵੀ ਤੇਰੇ ਤੋਂ ਹੈ ਔਰ ਅੰਤ ਵੀ ਤੇਰੇ ਤੋਂ ਹੈ, ਤੇਰੇ ਤੋਂ ਪਹਿਲਾਂ ਕੋਈ ਨਹੀਂ ਹੋਇਆ, ਤੇਰੇ ਤੋਂ ਬਾਅਦ ਦੇ ਵਿੱਚ ਵੀ ਕੋਈ ਨਹੀਂ ਹੋਵੇਗਾ, ਤੂੰ ਹੀ ਕਰਨ ਕਾਰਨ ਅਕਾਲ ਪੁਰਖ ਪਰਿਪੂਰਨ। ਇਸ ਪ੍ਰਕਾਰ ਦੇ ਨਾਲ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬੇਨਤੀ ਕਰਦੇ ਨੇ। ਇਸ ਤੋਂ ਅੱਗੇ 12 ਪਾਤਸ਼ਾਹੀਆਂ ਦਾ ਮੰਗਲ ਕਰਦੇ ਹੋਏ 12 ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕਰਦੇ ਨੇ ਗ੍ਰੰਥਾਕਾਰ ਜੀ। ਵਾਰ ਵਾਰ ਡੰਡੌਤ ਪਰ ਨਾਮ ਮੇਰੀ ਆਇਆ ਸ਼ਰਨ ਤੇਰੀ ਔਗਣ ਹਾਰ ਸਤਿਗੁਰ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੇ ਉੱਤੇ ਬਾਰ ਬਾਰ ਡੰਡੇ ਵੱਤ ਲੰਮਾ ਪੈ ਕੇ ਪ੍ਰਣਾਮ ਕਰਦਾ ਹਾਂ। 8 ਅੰਗ ਲੱਗਦੇ ਨੇ, ਜਦੋਂ ਲੰਮਾ ਪੈ ਕੇ ਮੱਥਾ ਟੇਕਿਆ ਜਾਂਦਾ, ਇਸੇ ਕਰਕੇ ਡੰਡੌਤ ਉਸ ਨੂੰ ਆਖਿਆ ਜਾਂਦਾ। ਕਹਿੰਦਾ ਕਿ ਮੈਂ ਡੰਡੇ ਵਾਂਗ ਲੰਮਾ ਪੈ ਕੇ ਤੁਹਾਡੇ ਚਰਨਾਂ ਦੇ ਉੱਤੇ ਸਤਿਗੁਰੂ ਜੀ ਪ੍ਰਣਾਮ ਕਰਦਾ ਹਾਂ, ਮੱਥਾ ਟੇਕਦਾ ਹਾਂ। ਹੇ ਸੱਚੇ ਪਾਤਸ਼ਾਹ ਜੀ, ਮੈਂ ਸਾਰਿਆਂ ਹੀ ਔਗਣਾਂ ਦੇ ਨਾਲ ਭਰਿਆ ਹੋਇਆ ਹਾਂ, ਪਰ ਮੇਰੇ ਤੇ ਕਿਰਪਾ ਕਰਨੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਣ ਪਹੁੰਚਾ ਹਾਂ। ਲਾਜ ਰੱਖ ਲੈਣੀ ਨਾਮ ਆਪਣੇ ਦੀ, ਤੇਰੇ ਪਾਸ ਆਇਆ ਸ਼ਰਧਾ ਤਾਰ ਸਤਿਗੁਰ। ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਵੀ ਜੀ ਬੇਨਤੀ ਕਰਦੇ ਨੇ ਕਿ ਮੇਰੀ ਲਾਜਪਤ ਨੂੰ ਕਿਰਪਾ ਕਰਕੇ ਰੱਖ ਲੈਣਾ, ਕਿਉਂਕਿ ਹੇ ਗਰੀਬ ਨਵਾਜ, ਮੇਰੀ ਜਿਹੜੀ ਲਾਜ ਹੈ ਉਹ ਜਿਹੜੀ ਪਤ ਹੈ ਉਹ ਤੁਹਾਡੀ ਹੀ ਹੈ, ਇਸ ਕਰਕੇ ਤੁਸੀਂ ਆਪਣੀ ਲਾਜਪਤ ਨੂੰ ਕਿਰਪਾ ਕਰਕੇ ਬਰਕਰਾਰ ਰੱਖੋ, ਕਿਉਂਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਬਹੁਤ ਹੀ ਜ਼ਿਆਦਾ ਸ਼ਰਧਾ ਨੂੰ ਧਾਰਨ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਆਣ ਡਿੱਗਾ ਹਾਂ। ਨਾਨਕ ਗੁਰੂ ਅੰਗਦ ਅਮਰਦਾਸ ਗੁਰ ਜੀ, ਰਾਮਦਾਸ ਅਰਜਨ ਕਰਨ ਹਾਰ ਸਤਿਗੁਰ। ਸ਼ੁਰੂ ਤੋਂ ਲੈ ਕੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਵਾਂ ਦਾ ਬਿਆਨ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਕਵੀ ਜੀ ਆਪਣੀਆਂ ਬੇਨਤੀਆਂ ਕਰਦੇ ਨੇ। ਕਵੀ ਜੀ ਲਿਖਦੇ ਨੇ, ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਮੇਰੇ ਤੇ ਬਖਸ਼ਿਸ਼ ਕਰੋ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ। ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਜੀ, ਨੌਵਾਂ ਪਾਤਸ਼ਾਹ ਹੈ ਤਰਨ ਤਾਰ ਸਤਿਗੁਰ। ਸਤਿਗੁਰੂ ਹਰ ਗੋਬਿੰਦ ਸੱਚੇ ਪਾਤਸ਼ਾਹ ਜੀ, ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਸਤਿਗੁਰੂ ਹਰ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ, ਤੇ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰੇ ਦੇ ਸਾਰੇ ਸਤਿਗੁਰੂ ਇਸ ਦੁਨੀਆਂ ਦੇ ਪਾਪ ਸਾਗਰ ਤੋਂ ਮਨੁੱਖਾਂ ਨੂੰ ਜੀਵਾਂ ਨੂੰ ਤਾਰਨ ਵਾਲੇ ਹੋ। ਦਸਵੇਂ ਗੁਰੂ ਜੀ ਰੱਖਿਆ ਅਸਾਂ ਤਾਈ, ਕੀਤੇ ਦੁਸ਼ਟ ਸਮੁੰਦਰੋਂ ਪਾਰ ਸਤਿਗੁਰ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਦਸਵੇਂ ਸਤਿਗੁਰੂ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਡੀ ਸਾਰਿਆਂ ਦੀ ਕਿਰਪਾ ਕਰਕੇ ਰੱਖਿਆ ਕੀਤੀ, ਤੇ ਜਿੰਨੇ ਵੀ ਮੁਗਲ ਦੁਸ਼ਟ ਸਨ ਉਹਨਾਂ ਨੂੰ ਦੂਰ ਕਰ ਦਿੱਤਾ, ਸਮੁੰਦਰੋਂ ਪਾਰ ਕਰ ਦਿੱਤਾ। ਸਮੁੰਦਰੋਂ ਪਾਰ ਕਰਨ ਦਾ ਭਾਵ ਹੈ ਕਿ ਬੜੀ ਦੂਰ ਧੱਕ ਦਿੱਤਾ ਉਹਨਾਂ ਸਾਰਿਆਂ ਹੀ ਵੈਰੀਆਂ ਨੂੰ, ਦੁਸ਼ਟਾਂ ਨੂੰ। रूप ग्यारवां फेर बन आए, बालक सिंह गुरु जी जामा तार सतगुर। सतगुरु गोविंद सिंह सच्चे पातशाह जी तो बाद सतगुरु गोविंद सिंह सच्चे पातशाह जी ने फिर केंद्र ने के ज्ञान ग्यारवें रूप नू तारण किया। सतगुरु बालक सिंह जी दे स्वरूप दे विच सतगुरु गोविंद सिंह जी आप ही जामा तार करके फिर तो प्रगट हुए। बारा रूप तारे जगत तार ने नू, नाम जपन लाए नार नार सतगुर। इस तो बाद दे विच फिर बारवां रूप सतगुरु राम सिंह सच्चे पातशाह जी बन के आए ने। कवि जी लिखते ने कि दुनिया नू तारण दे वास्ते बारह स्वरूपां नू तारण कीता, ते कृपा करके जिन्ने भी दुनिया दे उते इस्त्रियां ते पुरुष सन उन्हां सारिआं नू नाम जपण दे विच ला दिता। हुक्म आपणा पेज ग्रंथ गुर जी, दिता सागरों पार उतार सतगुर। अकाल पुरख ने अपना हुक्म भेजा, ते जिस हुक्म दे द्वारा ग्रंथ साहिब दी रचना कीती गई, क्योंकि ऐसा भी आख्या जांदा है कि तुर की बाणी आई जिन सगली चिंत मिटाई। तुर दरगाह तो जेड़ी बाणी है वह उतरदी सी जेड़ी के सतगुरु साहिबान जी ग्रंथ दे विच लिखवांदे सन। इस करके कवि जी लिखते ने कि अकाल पुरख ने अपना हुक्म भेजा, जिन्ना हुक्मां नू लिखिया गया ग्रंथ साहिब दे विच, ते जिन्ना ने फिर गुरबाणी दा लड़ फड़िया, गुरबाणी नू पढ़िया, ओदा पाठ कीता, उस पाठ करन दे नाल फिर सतगुरां ने कृपा करके इस पाव सागर तो लोकां नू पार उतार दिता। बारा गुरा ताई नमस्कार मेरी, हाथ जोड़ के ते वार वार सतगुर। ग्रंथाकार जी लिखते ने के बारा ही सतगुरा दे चरणा दे विच मैं हाथ जोड़ के नमस्कार करदा हां, एक वार नहीं मैं बार बार इन्हां सतगुरा दे चरणा दे उते वंदना करदा हां, मत्थे टेकदा हां। पंजा प्यारिया ते चाली मुकतियानू, असी गुरमुखानू नमस्कार सतगुर। कवि जी लिखते ने के सतगुरां दे चरणा दे विच ही सिर्फ मैं बेनतियां नहीं करदा। कवि जी लिखते ने के सतगुरां दे थापे हुए पंजा प्यारिया दे चरणा दे उते भी मैं मत्था टेकदा हां। इस तो अलावा जिन्हां दा नाम असीं 40 मुक्ते करके अरदास दे विच लेंदे हां, उन्हां 40 मुक्तियां सिंघां दे चरणां दे विच भी कवि जी लिखदे ने मैं मत्था टेकदा हां। इस तो अलावा जेड़े 80 गुरमुख शहीद होए ने उन्हां दे चरणां दे विच भी मैं नमस्कार करदा हां। मलेर कोटले दा जेड़ा साका होया उस 80 शहीदां दे बारे ये गल करदे ने। दिते सीस कुर्बानियां तोप मूरे, कीते धर्म वाले बेड़े पार सतगुर। जिन्ना गुरमुख सिंघां ने तोपां दे सामने अपनियां कुर्बानियां दित्तियां, अपनियां शहादतां दित्तियां, ते धर्म वाले बेड़े नू जिन्ना सतगुरां दे सिखां ने जिन्ना ने धर्म दे बेड़े नू पार कीता, मैं ऐसे सिंघां दे चरणां दे विच भी कवि जी लिखदे ने अपना सिर निवाउंदा। हीरा सिंह लैणा सिंह सीस दे के, लाई विच बैकुंठ बहार सतगुर। सरदार हीरा सिंह जी ते सरदार लैणा सिंह जी ने अपने सीस दी बाजी ला के पाव की अपनी कुर्बानी शहादत दे के, ते फिर बैकुंठ दे वे जाके सतगुरां दे चरणां दे विच विराज के बैकुंठ दे विच भी एक बहार ला दित्ती, एक बहुत ज्यादा सोहनी रौनक ला दित्ती। ਮਨੀ ਸਿੰਘ ਪਾਈ ਤਾਰੂ ਸਿੰਘ ਵਾਂਗੂ ਸਾਹਿਬ ਜਾਦਿਆਂ ਵਾਂਗ ਕਰਨਕਾਰ ਸਤਿਗੁਰ। ਕਵੀ ਜੀ ਲਿਖਦੇ ਨੇ ਕਿ ਕਰਨ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰੇ ਨਾਮਧਾਰੀ ਸਿੰਘਾਂ ਦੇ ਉੱਤੇ ਵੀ ਐਸੀ ਕਿਰਪਾ ਕੀਤੀ ਕਿ ਭਾਈ ਮਨੀ ਸਿੰਘ ਜੀ ਵਾਂਗ, ਭਾਈ ਤਾਰੂ ਸਿੰਘ ਦੇ ਵਾਂਗ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਵਾਂਗ ਇਹਨਾਂ ਨੇ ਧਰਮ ਦੇ ਉੱਤੋਂ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਤਨ ਤਨ ਮੇਰੀ ਨਮਸਕਾਰ ਹੋਵੇ, ਵਾਰ ਵਾਰ ਡੰਡੌਤ ਹਜ਼ਾਰ ਸਤਿਗੁਰ। ਮੈਂ ਹਮੇਸ਼ਾ ਇਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੋਇਆ ਇਹਨਾਂ ਨੂੰ ਤਨ ਤਨ ਕਹਿੰਦਾ ਹਾਂ। ਵਾਰ ਵਾਰ ਮੈਂ ਡੰਡੇ ਵੱਤ ਲੰਮਾ ਪੈ ਕੇ ਇਹਨਾਂ ਸਾਰਿਆਂ ਦੇ ਚਰਨਾਂ ਦੇ ਉੱਤੇ ਡੰਡ ਵੱਤ ਪ੍ਰਣਾਮ ਕਰਦਾ। ਹਰੀ ਸਿੰਘ ਗੁਰੂ ਜੀ ਸਿੱਖੀ ਹਰੀ ਕੀਤੀ, ਗੱਦੀ ਬਾਰਵੀਂ ਦੀ ਲਈ ਸਾਰ ਸਤਿਗੁਰ। ਗ੍ਰੰਥਾਕਾਰ ਜੀ ਲਿਖਦੇ ਨੇ ਇੱਥੇ ਸਾਰਿਆਂ ਦਾ ਜ਼ਿਕਰ ਹੋ ਰਿਹਾ, ਇਹਨਾਂ ਸਾਰਿਆਂ ਸਤਿਗੁਰੂ ਸਹਿਬਾਨਾਂ ਦੇ ਜ਼ਿਕਰ ਦੇ ਵਿੱਚ ਮੈਂ ਕਿਸੇ ਵੀ ਪ੍ਰਕਾਰ ਦੇ ਨਾਲ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਭੁਲਾ ਨਹੀਂ ਸਕਦਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਕਿ ਸਿੱਖੀ ਨੂੰ ਹਰਿਆ ਕੀਤਾ ਤੇ ਬਾਰਵੇਂ ਗੁਰੂ ਦੀ ਜਿਹੜੀ ਗੁਰਗੱਦੀ ਸੀ ਉਹਦੀ ਸਾਰ ਲਈ ਭਾਵ ਕੇ ਉਸ ਦੀ ਸੰਭਾਲਣਾ ਕੀਤੀ। ਕਾਲਾ ਸਿੰਘ ਦੀ ਬੰਦਨਾ ਅਨਕਵਾਰੀ, ਤੇਰੇ ਨਾਮ ਦਾ ਰਹੇ ਆਧਾਰ ਸਤਿਗੁਰ। ਕਵੀ ਕਾਲਾ ਸਿੰਘ ਜੀ ਲਿਖਦੇ ਨੇ ਕਿ ਇਹ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ, ਮੈਂ ਅਨੇਕਾਂ ਵਾਰ ਤੁਹਾਡੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਹਾਂ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਮੇਰੇ ਤੇ ਐਸੀ ਕਰਨੀ ਕਿ ਤੁਹਾਡੇ ਨਾਮ ਦਾ ਜਿਹੜਾ ਆਧਾਰ ਹੈ, ਤੁਹਾਡੇ ਜਿਹੜੇ ਨਾਮ ਦਾ ਆਸਰਾ ਹੈ, ਉਹ ਹਮੇਸ਼ਾ ਹੀ ਮੇਰੇ ਵਾਸਤੇ ਬਣਿਆ ਰਵੇ। ਇਸ ਤੋਂ ਅੱਗੇ ਗ੍ਰੰਥਾਕਾਰ ਜੀ ਉਹਨਾਂ ਦੁਸ਼ਟਾਂ ਲੋਕਾਂ ਨੇ ਜਿਨ੍ਹਾਂ ਨੇ ਕਿ ਮੰਦੇ ਕਰਮ ਕੀਤੇ ਤੇ ਸਤਿਗੁਰਾਂ ਦੇ ਪੰਥ ਦਾ ਜਿਨ੍ਹਾਂ ਨੇ ਮੰਦੇ ਕਰਮ ਕੀਤੇ ਉਹਨਾਂ ਦੁਸ਼ਟਾਂ ਲੋਕਾਂ ਦੇ ਬਾਰੇ ਕਵੀ ਕਾਲਾ ਸਿੰਘ ਜੀ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ। ਮਤ ਮੰਦ ਜੋ ਦੁਸ਼ਟ ਕਠੋਰ ਬੁੱਧੀ, ਗੁਰ ਤਾਈ ਕੋਰਾਹੀ ਵੀ ਆਖਦੇ ਨੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦੀ ਮੋਟੀ ਬੁੱਧੀ ਹੈ, ਜਿਨ੍ਹਾਂ ਦੀ ਮੰਦੀ ਬੁੱਧੀ ਹੈ, ਉਹ ਬਹੁਤ ਵੱਡੇ ਦੁਸ਼ਟ ਨੇ, ਜਿਹੜੇ ਕਿ ਬਹੁਤ ਜ਼ਿਆਦਾ ਕਠੋਰ ਸਖਤ ਬੁੱਧੀ ਦੇ ਮਾਲਕ ਨੇ। ਐਸੇ ਜਿਹੜੇ ਦੁਸ਼ਟ ਨੇ ਉਹ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਰਾਹੀ ਵੀ ਆਖਦੇ ਨੇ, ਭਾਵ ਕੇ ਜਿਹੜੇ ਖੋਟੇ ਰਾਹ ਤੇ ਚੱਲਦੇ ਨੇ, ਜਿਹੜੇ ਰਾਹ ਨੂੰ ਛੱਡ ਕੇ ਤੇ ਕੁਰਾਹ ਤੇ ਚੱਲਦੇ ਨੇ, ਉਹਨਾਂ ਨੂੰ ਕੁਰਾਹੀ ਇਸੇ ਕਰਕੇ ਆਖਿਆ ਜਾਂਦਾ ਹੈ, ਭਾਵ ਕੇ ਜਿਹੜੇ ਸੱਚ ਦੇ ਰਸਤੇ ਦੇ ਉੱਤੇ, ਧਰਮ ਦੇ ਰਸਤੇ ਦੇ ਉੱਤੇ ਚੱਲੇ ਸੀ, ਜਿਹੜੇ ਦੁਸ਼ਟ ਸੀ ਉਹਨਾਂ ਨੇ ਕੁਰਾਹੀਆ ਹੀ ਆਖਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਐਸੇ ਜਿਹੜੇ ਲੋਕ ਨੇ ਉਹ ਕੁਰਾਹੀਆ ਕਹਿੰਦੇ ਸਨ। ਦਰਅਸਲ ਉਹ ਰਾਹ ਹੁੰਦਾ ਹੈ ਜਿੱਥੇ ਸਤਿਗੁਰੂ ਜੀ ਚੱਲਦੇ ਨੇ। ਇੱਕ ਪ੍ਰਮਾਣ ਆਉਂਦਾ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਲੀਹੇ ਲੀਹੇ ਗਾਡੀ ਚਾਲੇ, ਲੀਹੇ ਚੱਲਦੇ ਪੂਤ, ਤਿੰਨੇ ਰਾਹ ਨਾ ਚੱਲਦੇ ਸਿੰਘ ਸੂਰਮਾ ਸਪੂਤ। ਜਿਹੜੀ ਇੱਕ ਲੀਹ ਬਣੀ ਹੁੰਦੀ ਹੈ ਉਹਦੇ ਉੱਤੇ ਗੱਡੀ ਚੱਲਦੀ ਹੈ, ਉਹਦੇ ਤੇ ਗੱਡਾ ਤੋਰਿਆ ਜਾਂਦਾ ਹੈ। ਉਸੇ ਪ੍ਰਕਾਰ ਦੇ ਨਾਲ ਜਿਹੜੇ ਸਪੁੱਤਰ, ਜਿਨ੍ਹਾਂ ਨੂੰ ਪੁੱਤਰ ਆਖਿਆ ਜਾਂਦਾ ਹੈ, ਉਹ ਵੀ ਆਪਣੇ ਪਿਤਾ ਦੀ ਲੀਹ ਦੇ ਉੱਤੇ ਚੱਲਦੇ ਨੇ, ਪਰ ਤਿੰਨੇ ਰਾਹ ਨਾ ਚੱਲਦੇ ਸਿੰਘ ਸੂਰਮਾ ਤੇ ਸਪੂਤ। ਪਰ ਤਿੰਨ ਜਿਹੜੇ ਮਨੁੱਖ ਨੇ ਉਹ ਕਦੇ ਬਣੇ ਹੋਏ ਰਾਹ ਦੇ ਉੱਤੇ ਨਹੀਂ ਚੱਲਦੇ। ਜਿਹੜੇ ਸਿੰਘ ਹੁੰਦੇ ਨੇ ਉਹ ਜਿੱਥੇ ਚੱਲਦੇ ਨੇ ਤੇ ਫਿਰ ਉੱਥੇ ਰਸਤਾ ਬਣਦਾ ਹੈ। ਉਹ ਬਣੇ ਹੋਏ ਰਸਤਿਆਂ ਤੇ ਨਹੀਂ ਚੱਲਦੇ, ਸਗੋਂ ਚੱਲਦੇ ਨੇ ਤੇ ਦੁਨੀਆਂ ਦੇ ਵਾਸਤੇ ਰਸਤੇ ਬਣਦੇ ਨੇ। ਇਸ ਤੋਂ ਇਲਾਵਾ ਜਿਹੜੇ ਸੂਰਮੇ ਹੁੰਦੇ ਨੇ, ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਜਿਹੜੇ ਧਰਮ ਦੇ ਵਾਸਤੇ ਸ਼ਹਾਦਤਾਂ ਦਿੰਦੇ ਨੇ, ਉਹ ਵੀ ਦੁਨੀਆਂ ਦੇ ਰਾਹਾਂ ਦੇ ਉੱਤੇ ਨਹੀਂ ਚੱਲਦੇ, ਉਹਨਾਂ ਦਾ ਵੱਖਰਾ ਰਾਹ ਹੁੰਦਾ ਹੈ। ਇਸੇ ਪ੍ਰਕਾਰ ਦੇ ਨਾਲ ਜਿਹੜੇ ਸਪੁੱਤਰ ਨੇ, ਉਹ ਵੀ ਆਪਣੇ ਪਿਤਾ ਦੇ ਰਸਤੇ ਦੇ ਉੱਤੇ ਨਹੀਂ ਚੱਲਦੇ, ਕਿਉਂਕਿ ਦੋ ਤਰ੍ਹਾਂ ਦੇ ਨਾਲ ਆਖਿਆ ਜਾਂਦਾ ਹੈ। ਇਕਨਾਂ ਨੂੰ ਆਖਿਆ ਜਾਂਦਾ ਹੈ ਪੁੱਤਰ, ਇਕਨਾਂ ਨੂੰ ਆਖਿਆ ਜਾਂਦਾ ਸਪੁੱਤਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਪੁੱਤਰ ਆਪਣੇ ਪਿਤਾ ਦੀ ਕੀਤੀ ਹੋਈ ਕਰਨੀ ਨੂੰ ਬਰਕਰਾਰ ਰੱਖਦੇ ਨੇ, ਨਾ ਉਹ ਤਾਂ ਖੜਦੇ ਨੇ ਨਾ ਹੇਠਾਂ ਡੇਗਦੇ ਨੇ, ਉਹ ਤੇ ਨੇ ਪੁੱਤਰ। ਪਰ ਇਹ ਕੋ ਨੇ ਜਿਨ੍ਹਾਂ ਨੂੰ ਕਪੁੱਤਰ ਆਖਿਆ ਜਾਂਦਾ, ਜਿਹੜੇ ਕਿ ਆਪਣੇ ਪਿਤਾ ਦੀ ਕੀਤੀ ਹੋਈ ਕਰਨੀ ਨੂੰ ਥੱਲੇ ਡੇਗ ਦਿੰਦੇ ਨੇ। ਪਰ ਤੀਜੇ ਨੰਬਰ ਤੇ ਉਹ ਆਉਂਦੇ ਨੇ ਜਿਨ੍ਹਾਂ ਨੂੰ ਆਖਿਆ ਜਾਂਦਾ ਸਪੁੱਤਰ, ਜਿਹੜੇ ਕਿ ਆਪਣੇ ਪਿਤਾ ਦੀ ਕਰਨੀ ਨੂੰ ਆਪਣੇ ਪਿਤਾ ਤੋਂ ਜ਼ਿਆਦਾ ਚੁੱਕ ਦਿੰਦੇ ਨੇ। ਇਸੇ ਕਰਕੇ ਤਿੰਨੇ ਰਾਹ ਨਾ ਚੱਲਦੇ, ਸਿੰਘ ਸੂਰਮਾ ਤੇ ਸਪੂਤ, ਸਪੁੱਤਰ ਵੀ ਰਾਹ ਤੇ ਨਹੀਂ ਚੱਲਦੇ ਤੇ ਜਿਹੜੇ ਸਿੰਘ ਨੇ ਉਹ ਵੀ ਰਾਹ ਤੇ ਨਹੀਂ ਚੱਲਦੇ। ਸੂਰਮੇ ਵੀ ਆਪਣੇ ਰਾਹ ਖੁਦ ਬਣਾਉਂਦੇ ਨੇ ਤੇ ਜਦੋਂ ਦੁਨੀਆਂ ਦੇ ਬਣੇ ਹੋਏ ਰਾਹਾਂ ਨੂੰ ਛੱਡ ਕੇ ਕੋਈ ਆਪਣਾ ਰਾਹ ਬਣਾਉਂਦਾ ਤੇ ਸੁਭਾਵਿਕ ਤੌਰ ਤੇ ਗੱਲ ਹੈ ਕਿ ਲੋਕੀ ਉਹਨਾਂ ਨੂੰ ਕੁਰਾਹੀ ਆਖਣਗੇ, ਰਾਹ ਤੇ ਨਹੀਂ ਚੱਲਦੇ, ਇਹ ਕੁਰਾਹੇ ਪਏ ਹੋਏ ਨੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਇਸ ਜਗ੍ਹਾ ਦੇ ਉੱਤੇ ਕਹਿੰਦੇ ਨੇ ਕਵੀ ਜੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੋਕਾਂ ਨੇ ਕੁਰਾਈ ਆਖਿਆ, ਇਹ ਰਾਹ ਤੇ ਨਹੀਂ ਚੱਲਦਾ। ਇੱਟਾਂ ਮਾਰੀਆਂ ਨੇ ਨਾਨਕ ਸਤਿਗੁਰੂ ਦੇ, ਪਾਪੀ ਪਾਪ ਦੇ ਰਸਾਂ ਨੂੰ ਚਾਖਦੇ ਨੇ। ਜਿਹੜੇ ਪਾਪੀ ਪੁਰਖ ਨੇ ਉਹਨਾਂ ਦਾ ਰਸ, ਉਹਨਾਂ ਦਾ ਆਨੰਦ ਸਿਰਫ ਪਾਪ ਦੇ ਵਿੱਚ ਹੀ ਹੁੰਦਾ ਹੈ। ਇਸ ਕਰਕੇ ਪਾਪੀ ਹਮੇਸ਼ਾ ਪਾਪਾਂ ਦੇ ਰਸਾਂ ਨੂੰ ਹੀ ਚੱਖਦੇ ਨੇ, ਉਹਨੂੰ ਹੀ ਖਾਂਦੇ ਨੇ। ਇਸੇ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਅਕਾਲ ਪੁਰਖ ਦੇ ਸਰੂਪ ਸਨ, ਇਹਨਾਂ ਦੁਸ਼ਟਾਂ ਨੇ ਉਸ ਸਤਿਗੁਰੂ ਨਾਨਕ ਨੂੰ ਇੱਟਾਂ ਤੱਕ ਮਾਰੀਆਂ, ਢੇਮਾਂ ਮਾਰੀਆਂ। ਦੂਜੇ ਗੁਰੂ ਖਡੂਰ ਤੋਂ ਕੱਢ ਦਿੱਤੇ, ਬੈਰ ਪੰਜਵੇਂ ਦੇ ਨਾਲ ਰੱਖਦੇ ਨੇ। ਦੂਜੇ ਸਤਿਗੁਰੂ ਸਹਿਬਾਨ, ਭਾਵ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਐਸੇ ਦੁਸ਼ਟਾਂ ਨੇ ਖਡੂਰ ਸਾਹਿਬ ਤੋਂ ਬਾਹਰ ਕੱਢ ਦਿੱਤਾ ਸੀ। ਕਵੀ ਜੀ ਲਿਖਦੇ ਨੇ ਸਿਰਫ ਇੱਥੇ ਹੀ ਬਸ ਨਹੀਂ ਹੈ, ਪੰਜਵੇਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਵੀ ਇਹਨਾਂ ਨੇ ਪੁੱਜ ਕੇ ਵੈਰ ਕੀਤਾ। ਤਤੀ ਤਵੀ ਤੇ ਰੇਤ ਕਰ ਗਰਮ ਕੀਤੀ, ਦੇ ਕੇ ਦੁੱਖ ਸਰੀਰ ਨੂੰ ਗਾਖਦੇ ਨੇ। ਇਹਨਾਂ ਦੁਸ਼ਟਾਂ ਨੇ ਇੰਨੀ ਦੁਸ਼ਟਤਾਈ ਦਾ ਕੰਮ ਕੀਤਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ। ਤੱਤੀ ਤਵੀ ਦੇ ਉੱਤੇ ਹੀ ਨਹੀਂ ਬਿਠਾਇਆ, ਸਤਿਗੁਰਾਂ ਦੇ ਸੀਸ ਦੇ ਵਿੱਚ ਇਹਨਾਂ ਨੇ ਰੇਤਾ ਗਰਮ ਕਰਕੇ ਪਾਇਆ। ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਦੁੱਖ ਸਰੀਰ ਦੁੱਖ ਤਸੀਹੇ ਦੇ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਬਰਬਾਦ ਕੀਤਾ, ਉਹਨਾਂ ਨੂੰ ਸ਼ਹਾਦਤ ਦੇ ਤੱਕ ਪਹੁੰਚਾ ਦਿੱਤਾ। ਚੌਣ ਤੋੜਨੀ ਬੀੜ ਗ੍ਰੰਥ ਗੁਰ ਦੀ, ਹਿੰਦੂ ਲੋਕ ਪੈੜੀ ਫਲ ਸਾਖਦੇ ਨੇ। ਬਹੁਤ ਹੀ ਕ੍ਰੋਧ ਦੇ ਵਿੱਚ ਆਣ ਕੇ, ਬੜੇ ਹੀ ਰੋਹ ਦੇ ਵਿੱਚ ਭਰ ਕੇ ਹੁਣ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਹਿੰਦੂ ਲੋਕ ਨੇ ਉਹ ਬਹੁਤ ਜ਼ਿਆਦਾ ਭੈੜੇ ਰੁੱਖ ਦੀ ਭੈੜੀ ਟਾਹਣੀ ਤੇ ਲੱਗੇ ਹੋਏ ਭੈੜੇ ਫਲ ਦੇ ਵਰਗੇ ਨੇ, ਜਿਹੜੇ ਕਿ ਗੁਰੂ ਗ੍ਰੰਥ ਦੀ ਬੀੜ ਨੂੰ ਤੋੜਨਾ ਚਾਹੁੰਦੇ ਨੇ, ਖੰਡਨ ਕਰਨਾ ਚਾਹੁੰਦੇ ਨੇ। ਹਰ ਗੋਬਿੰਦ ਜੀ ਗੁਰੂ ਨੂੰ ਵਿਓ ਦਿੱਤੀ, ਨੌਵੇਂ ਗੁਰੂ ਉੱਤੇ ਚੁਗਲੀ ਪਾਖਦੇ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਤੱਕ ਹੀ ਇਹਨਾਂ ਨੇ ਆਪਣੇ ਦੁਸ਼ਟਤਾਈ ਦਾ ਕੰਮ ਨਹੀਂ ਰੱਖਿਆ, ਇੱਥੋਂ ਤੱਕ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਲਕ ਸਰੂਪ ਦੇ ਵਿੱਚ ਸਨ, ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਅੱਗੇ ਨੌਵੇਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਵੀ ਇਹਨਾਂ ਦੁਸ਼ਟਾਂ ਨੇ ਬਹੁਤ ਜ਼ਿਆਦਾ ਚੁਗਲੀਆਂ ਲਾਈਆਂ ਬਾਦਸ਼ਾਹ ਨੂੰ। ਵਿੱਚ ਦਿੱਲੀ ਦੇ ਕਤਲ ਕਰਾਏ ਦਿੱਤੇ, ਦਸਵੇਂ ਗੁਰੂ ਉੱਤੇ ਫੌਜ ਸਾਖਦੇ ਨੇ। ਬਹੁਤ ਜ਼ਿਆਦਾ ਚੁਗਲੀਆਂ ਲਾ ਲਾ ਕੇ ਨੌਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਦੇ ਵਿੱਚ ਕਤਲ ਕਰਵਾ ਦਿੱਤਾ। ਇਸ ਤੋਂ ਅੱਗੇ ਦਸਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਤੇ ਫੌਜਾਂ ਚਾੜ ਕੇ ਲਿਆਂਦੀਆਂ। ਪਹਿਲੇ ਜੰਗ ਕੀਤਾ ਹਿੰਦੂ ਰਾਜਿਆਂ ਨੇ, ਸੁੱਚਾ ਨੰਦ ਗੰਗੂ ਪਾਪ ਰੱਖਦੇ ਨੇ। ਸਾਰਿਆਂ ਤੋਂ ਪਹਿਲਾਂ ਜਿਹੜੇ ਹਿੰਦੂ ਰਾਜੇ ਸਨ ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਜੰਗ ਲੜਿਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸੁੱਚਾ ਨੰਦ ਵਰਗੇ ਹਿੰਦੂ ਤੇ ਗੰਗੂ ਬ੍ਰਾਹਮਣ ਵਰਗੇ ਜਿਹੜੇ ਹਿੰਦੂ ਨੇ ਉਹਨਾਂ ਨੇ ਬਹੁਤ ਜ਼ਿਆਦਾ ਪਾਪ ਕਮਾਇਆ। ਸਾਹਿਬ ਜ਼ਾਦਿਆਂ ਤਾਈਂ ਸ਼ਹੀਦ ਕੀਤਾ, ਪੰਥ ਖਾਲਸੇ ਨੂੰ ਬੁਰਾ ਆਖਦੇ ਨੇ। ਇਹਨਾਂ ਸਾਰਿਆਂ ਦੁਸ਼ਟਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਰਚੇ ਹੋਏ ਖਾਲਸੇ ਪੰਥ ਨੂੰ ਬੁਰਾ ਆਖਿਆ ਤੇ ਬਹੁਤ ਜ਼ਿਆਦਾ ਪਾਪ ਦੇ ਕਰਮ ਕਮਾ ਕੇ ਗੰਗੂ ਤੇ ਸੁੱਚਾ ਨੰਦ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ। ਸਿੰਘ ਸੈਂਕੜੇ ਪਕੜ ਸ਼ਹੀਦ ਕੀਤੇ, ਵਿੱਚ ਸ਼ਹਿਰ ਲਾਹੌਰ ਦੀ ਸਾਖਦੇ ਨੇ। ਇੱਕ ਨੀ ਦੋ ਨੀ ਹਜ਼ਾਰਾਂ ਸੈਂਕੜੇ ਜਿਹੜੇ ਸਿੰਘ ਨੇ ਉਹਨਾਂ ਨੂੰ ਫੜ ਕੇ ਕਵੀ ਜੀ ਲਿਖਦੇ ਨੇ ਕਿ ਸ਼ਹੀਦ ਕਰ ਦਿੱਤਾ। ਲਾਹੌਰ ਸ਼ਹਿਰ ਅੱਜ ਤੱਕ ਵੀ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਦਾ ਗਵਾਹ ਬਣਦਾ। ਸੰਮਤ 1900 ਵਿੱਚ 28 ਦੇ 80 ਸਿੰਘਾਂ ਦੀ ਸਾਖ ਸੁਣਾਖਦੇ ਨੇ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸੰਮਤ 1928 ਦੇ ਵਿੱਚ ਇੱਕ ਹੋਰ ਬਹੁਤ ਵੱਡਾ ਸਾਕਾ ਹੋਇਆ ਜਿਹਨੂੰ ਕਿ 80 ਸਿੰਘਾਂ ਦਾ ਸਾਕਾ ਵੀ ਆਖਿਆ ਜਾਂਦਾ। ਸ਼ਹਿਰ ਕੋਟਲੇ ਵਿੱਚ ਸ਼ਹੀਦ ਹੋਏ, ਮੂਰੇ ਤੋਪ ਦੇ ਤਣਾ ਨੂੰ ਤਾਖਦੇ ਨੇ। ਮਲੇਰ ਕੋਟਲੇ ਸ਼ਹਿਰ ਦੇ ਵਿੱਚ ਇਹਨਾਂ ਸਿੰਘਾਂ ਨੇ ਆਪਣੀ ਸ਼ਹੀਦੀ ਨੂੰ ਪ੍ਰਾਪਤੀ ਕੀਤਾ, ਸ਼ਹੀਦੀ ਦੀ ਪ੍ਰਾਪਤੀ ਕੀਤੀ। ਤੋਪਾਂ ਦੇ ਸਾਹਮਣੇ ਆਪਣੇ ਸਰੀਰਾਂ ਨੂੰ ਖਿਲਾਰ ਕੇ ਤੇ ਤੋਪਾਂ ਦੇ ਨਾਲ ਆਪਣੇ ਸਰੀਰਾਂ ਦਾ ਵਿਨਾਸ਼ ਕਰਵਾਇਆ। ਝੂਠੇ ਨੇਮ ਕੀਤੇ ਪਾਪੀ ਹਿੰਦੂਆਂ ਨੇ, ਆਦਿ ਅੰਤ ਤੇ ਵੈਰ ਜੋ ਰੱਖਦੇ ਨੇ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜੇ ਵੈਰ ਹੀ ਵੈਰ ਰੱਖਦੇ ਨੇ ਉਹਨਾਂ ਨੇ ਬਹੁਤੀ ਵਾਰੀ ਝੂਠੀਆਂ ਕਸਮਾਂ ਤੇ ਝੂਠੇ ਨੇਮ ਕੀਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ, ਪਰ ਬਾਅਦ ਦੇ ਵਿੱਚ ਬਹੁਤ ਵੱਡਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਧੋਖਾ ਦਿੱਤਾ। ਪਲੀ ਕਰੀ ਨਾ ਗੁਰਾਂ ਦੇ ਨਾਲ, ਇਹਨਾਂ ਸਿੰਘਾਂ ਨਾਲ ਪਲਿਆਈ ਕਿਉਂ ਪਾਖਦੇ ਨੇ। ਗ੍ਰੰਥਕਾਰ ਜੀ ਲਿਖਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਨਾਲ ਭਲੇ ਨਹੀਂ ਕੀਤੇ, ਜਿਨ੍ਹਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੇ ਨੌਵੇਂ ਸਤਿਗੁਰੂ ਨੂੰ ਸ਼ਹੀਦ ਕਰਵਾ ਦਿੱਤਾ, ਜਿਨ੍ਹਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਭਲੇ ਦੀ ਕਾਰ ਨਹੀਂ ਕੀਤੀ, ਤੇ ਫਿਰ ਉਹ ਸਿੰਘਾਂ ਦੇ ਨਾਲ ਕਿਸ ਪ੍ਰਕਾਰ ਦੇ ਨਾਲ ਕੋਈ ਭਲਿਆਈ ਦਾ ਕੰਮ ਕਰ ਸਕਦੇ ਸਨ। ਇਸ ਕਰਕੇ ਜਿਸ ਤਰ੍ਹਾਂ ਕਿ ਸਤਿਗੁਰਾਂ ਦੇ ਨਾਲ ਕੋਈ ਭਲਿਆਈ ਦਾ ਕੰਮ ਮੰਦੀ ਬੁੱਧੀ ਵਾਲੇ ਦੁਸ਼ਟਾਂ ਨੇ ਨਹੀਂ ਕੀਤਾ, ਇਸੇ ਪ੍ਰਕਾਰ ਦੇ ਨਾਲ ਸਿੰਘਾਂ ਦੀ ਭਲਿਆਈ ਵੀ ਉਹਨਾਂ ਨੇ ਕਦੇ ਨਹੀਂ ਲੋੜੀ। ਕਾਲਾ ਸਿੰਘ ਪ੍ਰਸੰਗ ਮੈਂ ਕਹੂੰ ਸਾਰਾ, ਅਸੀਂ ਗੁਰਮੁਖਾਂ ਦਾ ਜਿਹੜਾ ਆਖਦੇ ਨੇ। संत काला सिंह जी लिखते ने कि मैं काला सिंह ये सारे दा सारा प्रसंग पूरा बयान करांगा जिस प्रसंग नू असी गुरमुखां दा प्रसंग आख्या जांदा है। असी सीस खालसे देने पाव क्यों जेड़ा मलेर कोटले दा साका होया है उस दे वास्ते कवि जी लिखते ने कि मैं पूरे साके नू अपनी बुद्धि दे नाल जरूर बयान करांगा। लै के गोरां दा नाम मैं कलम पकड़ी सचो सच प्रसंग लिखांदा मैं। ग्रंथाकार संत काला सिंह जी लिखते ने कि सतगुरु सच्चे पातशाह जी दे नाम नू लै के मैं अपने हाथ दे विच कलम नू फड़ लिया है। इस कलम दे नाल मैं सारे दे सारे जेड़े प्रसंग ने ओ पूरे प्रकार दे नाल सचो सच बयान करांगा लिखांगा। नाम तारिये पंथ दा हाल सारा आद अंत तो लिख दिखांदा मैं। नाम तारी जेड़ा पंथ है इस नाम तारी पंथ दा सारे दा सारा जेड़ा पूरा हाल है शुरू तो लैके अखीर तक मैं अपने लेखनी दे विच लिखांगा। बालक सिंह गुरु जिवें अवतार होए थोड़ा जिहा प्रसंग पी पावदा मैं। कवि जी लिखदे ने कि जो मैं पहला आख्या ओते मैं जरूर बयान करांगा पर इस तो अलावा सतगुरु बालक सिंह सच्चे पातशाह जी दा किस प्रकार दे नाल अवतार होया थोड़ा जिहा प्रसंग मैं सतगुरु बालक सिंह सच्चे पातशाह जी दा भी इस दे विच जोड़ांगा इहदे विच पावांगा। राम सिंह गुरु दा अवतार होना थोड़ा ओना दी खेड बतावदा मैं। इस तो अगे कवि जी लिखते ने कि सतगुरु राम सिंह सच्चे पातशाह जी दा किस प्रकार दे नाल अवतार होया थोड़ा जिहा जिहड़ा प्रसंग है ओ सतगुरु राम सिंह सच्चे पातशाह जी दा भी लिखांगा कि सतगुरु राम सिंह सच्चे पातशाह जी ने किस प्रकार दे नाल खेड़ा खेड़िया किस प्रकार दे कौतक कीते। जिवें नौकरी करी लाहौर गुरजी हजरों गुरां दे मिलन नू गावदा मैं। किस प्रकार दे नाल सतगुरु राम सिंह सच्चे पातशाह जी ने लाहौर जाके नौकरी नू कीता ते किस प्रकार दे नाल हजरों दे विच जाके सतगुरु बालक सिंह सच्चे पातशाह जी दे नाल मिलाप कीता इन्हां प्रसंगां नू मैं जरूर कवि जी लिखदे ने लिखांगा। ओथों आण के धर्म दी कृत कीती दसां जिवें गुरु पंथ चलावदा है। नौकरी छड्डण तों बाद जदों सतगुरु राम सिंह सच्चे पातशाह जी फिर वापस पैणी साहब दे विच पहुंचे ते धर्म दी आण के किरत कीती किस प्रकार दे नाल सतगुरु राम सिंह सच्चे पातशाह जी ने पंथ साजा पाव के जिन्हों संत खालसे दे नाम दे नाल जानिया जांदा है ये प्रसंग भी मैं बयान करांगा। अमृत सर पुजारियां मुक्त सरिया हजूर साहब दा जोड़ जुड़ावदा मैं। अमृत सर दे विच सतगुरु राम सिंह सच्चे पातशाह जी पहुंचे मत्था टेकण दे वास्ते गुरुद्वारे दा दर्शन करन दे वास्ते ते अमृतसर दे जेड़े पुजारी सन उन्हां ने सतगुरां नू मत्था नहीं टेकण दिता इन्हां दा अरदासा नहीं करन दिता। इसे प्रकार दे नाल सतगुरु राम सिंह जी मुक्तसर भी पहुंचे उत्थे भी इसे तरह दी हालत वरती हजूर साहब भी सतगुरु सच्चे पातशाह जी पहुंचे पर जेड़े उत्थों दे तख्तां दे मालक पुजारी हुंदे सन ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਰਦੁਆਰਿਆਂ ਦਾ ਦਰਸ਼ਨ ਤੱਕ ਕਰਨ ਨਹੀਂ ਸਨ ਦਿੰਦੇ। ਜਿਵੇਂ ਬੋਏ ਖਿੰਡਾਈ ਪੁਜਾਰੀਆਂ ਨੇ ਦੱਸਾਂ ਉਸ ਵਿੱਚ ਫਰਕ ਨਾ ਪਾਵਦਾ ਮੈਂ। ਇਹਨਾਂ ਖੋਟੇ ਪੁਜਾਰੀਆਂ ਨੇ ਕਿਸ ਪ੍ਰਕਾਰ ਦੇ ਨਾਲ ਖੋਟੀ ਬੋ ਨੂੰ ਖਿਲਾਰਿਆ। ਕਵੀ ਜੀ ਲਿਖਦੇ ਨੇ ਕਿ ਰਤਾ ਪਰ ਵੀ ਮੈਂ ਉਹਨਾਂ ਦੀ ਖੋਟ ਦੇ ਵਿੱਚ ਉਹਨਾਂ ਦੇ ਕਰਮ ਦੇ ਵਿੱਚ ਫਰਕ ਨਹੀਂ ਪਾਵਾਂਗਾ। ਮੈਂ ਸੱਚੋ ਸੱਚ ਉਹਨਾਂ ਸਾਖੀਆਂ ਦਾ ਬਿਆਨ ਕਰਾਂਗਾ ਕਿ ਕਿਸ ਪ੍ਰਕਾਰ ਦੇ ਨਾਲ ਇਹਨਾਂ ਪੁਜਾਰੀਆਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਵਰਤਾਅ ਕੀਤਾ। ਜਿਵੇਂ ਕਰੇ ਬਾਈ ਸੂਬੇ ਸਤਿਗੁਰਾਂ ਨੇ ਕੀਤਾ ਪੰਥ ਪ੍ਰਚਾਰ ਜਤਾਵਦਾ ਮੈਂ। ਸੰਤ ਖਾਲਸੇ ਦੀ ਸਾਜਨਾ ਕਰਕੇ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ 22 ਸੂਬਿਆਂ ਦੀ ਸਥਾਪਨਾ ਕੀਤੀ ਧਰਮ ਦੇ ਪ੍ਰਚਾਰ ਦੇ ਵਾਸਤੇ, ਤੇ ਕਿਸ ਪ੍ਰਕਾਰ ਦੇ ਨਾਲ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਰਮ ਦਾ ਪ੍ਰਚਾਰ ਕੀਤਾ, ਉਹ ਪ੍ਰਸੰਗ ਵੀ ਮੈਂ ਨਾਲ ਹੀ ਲਿਖਾਂਗਾ। ਜਿਵੇਂ ਬੁੱਚੜਾਂ ਨੂੰ ਸਿੰਘਾਂ ਕਤਲ ਕੀਤਾ ਅਸੀਂ ਹੋਏ ਸ਼ਹੀਦ ਅਲਾਮ ਦਾ ਮੈਂ। ਇਸ ਤੋਂ ਇਲਾਵਾ ਜਿਵੇਂ ਕਿ ਬੁੱਚੜਾਂ ਨੂੰ ਸਿੰਘਾਂ ਨੇ ਕਤਲ ਕੀਤਾ, ਜਿਸ ਪ੍ਰਕਾਰ ਦੇ ਨਾਲ ਫਿਰ ਉਹਨਾਂ ਨੇ ਆਪਣੀ ਸ਼ਹੀਦੀ ਨੂੰ ਪ੍ਰਾਪਤ ਕੀਤਾ, ਉਹ ਵੀ ਮੈਂ ਸਿੰਘਾਂ ਦਾ ਜਿਹੜਾ ਮਲੇਰ ਕੋਟਲੇ ਵਾਲਿਆਂ ਦਾ ਪ੍ਰਸੰਗ ਹੈ ਉਹ ਲਿਖਾਂਗਾ। ਅੰਮ੍ਰਿਤ ਸਰ ਰਾਏ ਕੋਟ ਤੇ ਕੋਟਲੇ ਦਾ ਤਰਜ ਬੈਂਤਾਂ ਦੀ ਵਿੱਚ ਬਣਾਵਦਾ ਮੈਂ। ਸਾਕਾ ਅੰਮ੍ਰਿਤਸਰ, ਸਾਕਾ ਰਾਏਕੋਟ ਤੇ ਸਾਕਾ ਮਲੇਰ ਕੋਟਲਾ, ਇਹ ਜਿਹੜੇ ਤਿੰਨੇ ਹੀ ਸਾਕੇ ਹੋਏ ਨੇ, ਇਹਨਾਂ ਦਾ ਹਾਲ ਕਵੀ ਜੀ ਲਿਖਦੇ ਨੇ ਕਿ ਮੈਂ ਬੈਂਤਾਂ ਦੀ ਤਰਜ ਦੇ ਵਿੱਚ, ਬੈਂਤ ਦੀ ਤਰਜ ਦੇ ਵਿੱਚ ਬਣਾਵਾਂਗਾ, ਕਿਉਂਕਿ ਪਹਿਲਾਂ ਤਿੰਨ ਦੋਹਰੇ ਲਿਖੇ ਨੇ ਇਸ ਪੁਸਤਕ ਦੇ ਪ੍ਰਾਰੰਭ ਦੇ ਵਿੱਚ। ਉਸ ਤੋਂ ਬਾਅਦ ਜਿੰਨਾ ਵੀ ਇਸ ਗ੍ਰੰਥ ਦੇ ਵਿੱਚ ਇਤਿਹਾਸ ਕਵੀ ਜੀ ਨੇ ਲਿਖਿਆ ਉਹ ਬੈਂਤ ਦੀ ਤਰਜ ਦੇ ਵਿੱਚ ਲਿਖਿਆ, ਹੋਰ ਕਿਸੇ ਪ੍ਰਕਾਰ ਦਾ ਕਵਿਤਾ ਦਾ ਕੋਈ ਵੀ ਛੰਦ ਨਹੀਂ ਵਰਤਿਆ। ਇਸ ਕਰਕੇ ਹੁਣ ਕਵੀ ਜੀ ਲਿਖਦੇ ਨੇ ਕਿ ਬੈਂਤ ਦੀ ਤਰਜ ਦੇ ਵਿੱਚ ਹੀ ਮੈਂ ਸਾਰਾ ਇਤਿਹਾਸ ਲਿਖਾਂਗਾ। ਆਉਣਾ ਜਾਣਾ ਪਰਦੇਸ ਨੂੰ ਸਤਿਗੁਰੂ ਦਾ ਕਲਮ ਨਾਲ ਨਾ ਲਿਖਣ ਨੂੰ ਚਾਹਵਦਾ ਮੈਂ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਦੋਂ ਆਉਣਾ ਹੈ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਕਹਿੰਦੇ ਨੇ ਕਿ ਜਾਣਾ ਪਰਦੇਸ ਨੂੰ ਸਤਿਗੁਰਾਂ ਦਾ, ਤੇ ਜਿਹੜਾ ਪਰਦੇਸ ਨੂੰ ਜਾਣਦਾ ਸਤਿਗੁਰਾਂ ਦਾ ਪ੍ਰਸੰਗ ਹੈ ਉਹ ਇੰਨਾ ਕਠਿਨ ਹੈ, ਇੰਨਾ ਬਿਰਹਾ ਦੇ ਦੁੱਖ ਨੂੰ ਪਹੁੰਚਾਉਣ ਵਾਲਾ ਹੈ ਕਿ ਮੈਂ ਆਪਣੀ ਕਲਮ ਦੇ ਨਾਲ ਉਸ ਪਰਦੇਸ ਗਮਨ ਦੇ ਪ੍ਰਸੰਗ ਨੂੰ ਲਿਖਣਾ ਤੱਕ ਵੀ ਨਹੀਂ ਚਾਹੁੰਦਾ। ਜਿੰਨਾ ਟਾਪੂਆਂ ਵਿੱਚ ਦੀਦਾਰ ਕੀਤੇ ਧੰਨ ਧੰਨ ਉਹ ਸਿੰਘਾਂ ਨੂੰ ਗਾਵਦਾ ਮੈਂ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪਰਦੇਸ ਚਲੇ ਗਏ। ਕਵੀ ਜੀ ਲਿਖਦੇ ਨੇ ਕਿ ਧੰਨ ਧੰਨ ਮੈਂ ਉਹਨਾਂ ਸਿੰਘਾਂ ਨੂੰ ਕਹਿੰਦਾ ਹਾਂ ਕਿ ਜਿਨ੍ਹਾਂ ਨੇ ਬਾਅਦ ਦੇ ਵਿੱਚ ਪਿੱਛੋਂ ਜਾ ਕੇ ਉਹਨਾਂ ਟਾਪੂਆਂ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਾ ਕੇ ਦੀਦਾਰ ਕੀਤੇ, ਉਹਨਾਂ ਦੇ ਦਰਸ਼ਨ ਕੀਤੇ। ਜਿਵੇਂ ਰਾਜਿਆਂ ਸਿੰਘਾਂ ਦੇ ਨਾਲ ਕੀਤੀ ਸਾਰਾ ਲਿਖ ਬਿਆਨ ਨੂੰ ਪਾਵਦਾ ਮੈਂ। ਜਿਹੜੇ ਹਿੰਦੂ ਰਾਜੇ ਸਨ, ਜਿਹੜੇ ਕਾਵਿ ਸਨ ਹਿੰਦੁਸਤਾਨ ਦੀ ਧਰਤੀ ਦੇ ਉੱਤੇ, ਕਵੀ ਜੀ ਲਿਖਦੇ ਨੇ ਉਹਨਾਂ ਰਾਜਿਆਂ ਨੇ ਕਿਸ ਪ੍ਰਕਾਰ ਦੇ ਨਾਲ ਸਿੰਘਾਂ ਦੇ ਨਾਲ ਵਰਤਾ ਕੀਤਾ, ਉਹ ਸਾਰੇ ਦਾ ਸਾਰਾ ਬਿਆਨ ਮੈਂ ਲਿਖ ਕੇ ਬਿਆਨ ਕਰਾਂਗਾ। ਹਰੀ ਸਿੰਘ ਗੁਰਜੀ ਸਿੱਖੀ ਹਰੀ ਕੀਤੀ ਥੋੜਾ ਜਿਹਾ ਪ੍ਰਸੰਗ ਸੁਣਾਵਦਾ ਮੈਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਰਦੇਸ ਜਾਣ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਪ੍ਰਕਾਰ ਦੇ ਨਾਲ ਗੁਰੂ ਦੀ ਸਿੱਖੀ ਨੂੰ ਹਰੀ ਕਰੀ ਰੱਖਿਆ, ਥੋੜਾ ਜਿਹਾ ਪ੍ਰਸੰਗ ਉਹ ਮੈਂ ਸੁਣਾਵਾਂਗਾ। ਬੀਤ ਗਏ 4200 ਸਾਲ ਸੰਤੋ ਫੋਟੋ ਖਿੱਚ ਪ੍ਰਸੰਗ ਦਿਖਾਵਦਾ ਮੈਂ। 42 ਜਿਹੜੇ ਸਾਲ ਨੇ ਉਹ ਸਾਰੇ हे संत जनो बतीत हो गए ने, लम्मा समा गुजर गया है, कवि जी लिखते ने, पर फिर मैं जड़े प्रसंग ने इस प्रकार दे नाल लिख के बयान करांगा, जिस प्रकार दे नाल किसे दी फोटो खिच ली जांदी है, जदो फोटो खिची जांदी है ते हूबहू उसे ही आदमी दा चेहरा नजर आउंदा है, जिस तरह फोटो खिच के लिखे दिखाई जाती है, इस प्रकार दे नाल मैं पूरा जरा इतिहास है पूरा सही बयान करांगा। बाबा साहेब प्रताप सिंह गुरु जी दे सीस चरना दे उते टिकाम दा मैं। इस तो अगे कवि संत काला सिंह जी लिखते ने के बाबा साहेब पाव के सतगुरु प्रताप सिंह सच्चे पातशाह जी दे चरणा दे उते अपना सिर धर के मैं वंदना करता हाँ। सतगुरु प्रताप सिंह सच्चे पातशाह जी दे चरणा दे उते मैं अपना सिर रखता हाँ। काला सिंह सारे संत खालसे नू वाहे गुरु दी फतेह बुलावदा मैं। संत काला सिंह जी लिखते ने के मैं काला सिंह सारे संत खालसे नू वाहेगुरु जी का खालसा श्री वाहेगुरु जी की फतेह बुलाउंदा हां, मेरी फतेह नू प्रवान कीता जावे। वाहेगुरु जेड़ा नाम है जिन्हू असी गुरमंत्र कहिंदे हां। कवि जी लिखते ने कि ये चार गुरु साहबाना दे चार अखरां नू जोड़ के बने। सतगुरु नानक देव सच्चे पातशाह जी तो वावा अखर लिया गया, सतगुरु हरगोविंद सच्चे पातशाह जी तो हाहा अखर लिया गया, सतगुरु गोविंद सिंह सच्चे पातशाह जी तो गग्गा अखर लिया, ते सतगुरु राम सिंह सच्चे पातशाह जी तो रारा अखर लिखिया। इस तरह चार अखरां नू मेल के ते ए जिहड़ा गुरमंत्र है इस नू प्रगट कीता, उस दे बारे संत काला सिंह जी बयान करदे ने। मेरी लख डंडौत पर नाम होवे नानक सतगुरु जो करन हार होया। कवि जी लिखते ने कि मेरी लख लख डंडौत प्रणाम होवे सतगुरु नानक देव सच्चे पातशाह जी दे चरणा दे उते जेड़े करन कारण आप सन। कलू काल कुचाल नू दूर करने नानक आप बाबा अवतार होया। कलयुग दे भयानक समे दे विच पापा नू दूर करन दे वास्ते कुचालां नू खोटियां चालां नू दूर करन दे वास्ते सतगुरु नानक देव सच्चे पातशाह जी ने आप अवतार नू धारण कीता। वाहे गुरु अकाल दा रूप बाबा जप के नाम है पार संसार होया। वाहे गुरु दा अर्थ है अकाल पुरख। कवि जी लिखते ने अकाल पुरख दा रूप सतगुरु नानक देव सच्चे पातशाह जी बन के आए, जिन्ना ने आप नाम जपया ते दूजा नू नाम जपा के इस दुनिया दे पाव सागर तो तार दिता। बाणी दूसरे ते नौवे पंजवे दी नानक नाम पाके जग ततार होया। सतगुरु नानक देव सच्चे पातशाह जी ने गुरबाणी दी रचना कीती। जेड़ा किसे प्रकार दी कोई रचना करदा है ओ अखीर दे उते अपना नाम लिखदा है। सतगुरु नानक देव सच्चे पातशाह जी ने जदों बाणी दी रचना कीती ते नानक नाम अपना अखीरली पंक्ति दे विच जां किसे पंक्ति दे विच अंकित कीता। सतगुरु अंगद देव सच्चे पातशाह जी ने भी गुरबाणी दी रचना कीती, पर सतगुरु नानक देव सच्चे पातशाह जी क्योंकि सतगुरु अंगद दे इष्ट सन उन्हां दे गुरु सन, इस करके बाणी भावे रची गुरु अंगद ने पर अपनी बाणी दे विच भी उन्हां ने अपना नाम अंगद नहीं लिखिया। सतगुरु अंगद देव सच्चे पातशाह जी ने नानक नाम ही लिखिया। इसे प्रकार दे नाल जिन्हें सतगुरु साहबान अगे हुए जेकर अमरदास जी ने बाणी दी रचना कीती उन्होंने भी नानक नाम लिखिया। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਲਿਖੀ, ਉਹਨਾਂ ਨੇ ਵੀ ਨਾਨਕ ਨਾਮ ਹੀ ਬਿਆਨ ਕੀਤਾ। ਨੌਵੇਂ ਸਤਿਗੁਰੂ ਤੇਗ ਬਹਾਦਰ ਨੇ ਜੇਕਰ ਬਾਣੀ ਦੀ ਰਚਨਾ ਕੀਤੀ ਤੇ ਨਾਨਕ ਨਾਮ ਹੀ ਬਿਆਨ ਕੀਤਾ ਗਿਆ। ਗੁਰਬਾਣੀ ਦੇ ਵਿੱਚ ਹੋਰ ਕਿਸੇ ਵੀ ਸਤਿਗੁਰੂ ਸਾਹਿਬਾਨ ਦਾ ਨਾਮ ਨਹੀਂ ਆਉਂਦਾ। ਜਿੰਨੇ ਵੀ ਬਾਣੀ ਲਿਖੀ ਗੁਰੂ ਨੇ ਉਹ ਨਾਨਕ ਨਾਮ ਦੇ ਆਧਾਰ ਤੇ ਲਿਖੀ, ਉਹਨਾਂ ਦੇ ਨਾਂ ਤੇ ਲਿਖੀ। ਇਸ ਤੋਂ ਬਾਅਦ ਇਹ ਭਾਈ ਗੁਰਦਾਸ ਜੀ ਨੇ ਵੱਡਾ ਉਪਰਾਲਾ ਕੀਤਾ ਕਿ ਮਹੱਲੇ ਲਿਖੇ ਗਏ। ਮਹੱਲਿਆਂ ਦੇ ਸਿਰ ਦੇ ਉੱਤੇ ਕਿਸੇ ਵੀ ਸ਼ਬਦ ਦਾ ਸਾਨੂੰ ਪਤਾ ਲੱਗਦਾ ਕਿ ਕਿਹੜੇ ਗੁਰੂ ਨੇ ਲਿਖਿਆ। ਜੇਕਰ ਮਹੱਲੇ ਨਾ ਲਿਖੇ ਜਾਂਦੇ ਤੇ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਗੁਰੂ ਨੇ ਕਿਹੜੀ ਬਾਣੀ ਲਿਖੀ, ਕਿਉਂਕਿ ਨਾਨਕ ਨਾਮ ਹੀ ਬਾਣੀ ਦੇ ਵਿੱਚ ਲਿਖਿਆ ਹਰ ਇੱਕ ਜਗ੍ਹਾ ਦੇ ਉੱਤੇ ਗੁਰਬਾਣੀ ਦੇ ਵਿੱਚ। ਹੁਣ ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਤੋਂ ਲੈ ਕੇ ਨੌਵੇਂ ਤੱਕ ਜਿਨ੍ਹਾਂ ਵੀ ਸਤਿਗੁਰਾਂ ਨੇ ਗੁਰਬਾਣੀ ਦੀ ਰਚਨਾ ਕੀਤੀ ਉਹਨਾਂ ਨੇ ਨਾਨਕ ਨਾਮ ਪਾ ਕੇ ਆਪਣੀ ਗੁਰਬਾਣੀ ਨੂੰ ਲਿਖਿਆ। ਇਸ ਕਰਕੇ ਤਤ ਸਾਰ ਸਾਰਿਆਂ ਦਾ ਇਕੱਠਾ ਖੁੱਲ ਕੇ ਸਾਹਮਣੇ ਆਇਆ। ਬਾਬੇ ਨਾਨਕ ਜੀ ਤੇ ਅੱਖਰ ਜਾਣ ਵਾਵਾ, ਵਾਹਿਗੁਰੂ ਤੇ ਸਰਬ ਪਸਾਰ ਹੋਇਆ। ਵਾਹਿਗੁਰੂ ਤੋਂ ਇਹ ਸਾਰੇ ਦਾ ਸਾਰਾ ਜਿਹੜਾ ਪਸਾਰਾ ਹੈ, ਕਵੀ ਜੀ ਲਿਖਦੇ ਨੇ ਪਸਰਿਆ, ਪਰ ਇਹ ਵਾਹਿਗੁਰੂ ਨਾਮ ਬਣਿਆ ਕਿਵੇਂ, ਕਵੀ ਜੀ ਲਿਖਦੇ ਨੇ, ਉਹਦਾ ਮੈਂ ਬਿਆਨ ਕਰਦਾ ਹਾਂ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਤੋਂ ਅੱਖਰ ਜਿਹੜਾ ਵਾਹਵਾ ਹੈ, ਜਿਹੜਾ ਕਿ ਸਾਰਿਆਂ ਤੋਂ ਪਹਿਲਾਂ ਹੈ, ਉਹ ਲਿਆ ਗਿਆ। ਛੇਵੇਂ ਗੁਰੂ ਅਕਾਲ ਸਰੂਪ ਆਏ, ਬਾਬੇ ਬੁੱਢੇ ਦਾ ਬਚਨ ਅਪਾਰ ਹੋਇਆ। ਸਮਾਂ ਪਾਉਣ ਦੇ ਉੱਤੇ ਕਵੀ ਜੀ ਲਿਖਦੇ ਨੇ ਫਿਰ ਛੇਵੇਂ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਬਣ ਕੇ ਆਏ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ। ਕਵੀ ਜੀ ਲਿਖਦੇ ਨੇ ਬਾਬੇ ਬੁੱਢੇ ਦਾ ਬਚਨ ਅਪਾਰ ਹੋਇਆ। ਮੈਂ ਉਸ ਲੰਮੀ ਚੌੜੀ ਸਾਖੀ ਦੇ ਵੱਲ ਨਹੀਂ ਜਾਣਾ ਕਿ ਕਿਸ ਪ੍ਰਕਾਰ ਦੇ ਨਾਲ ਬਾਬਾ ਬੁੱਢਾ ਜੀ ਦੇ ਵਰਦਾਨ ਦੇਣ ਦੇ ਉੱਤੇ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਇਹ ਗੁਰੂ ਦੀਆਂ ਵੱਖਰੀਆਂ ਖੇਡਾਂ ਨੇ ਕਿ ਮਾਤਾ ਗੰਗਾ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੌਤਕੀ ਕਹਿੰਦੇ ਨੇ, ਗੰਗਾ ਜਿਹੜੇ ਨਾਮ ਜਪਣ ਵਾਲੇ ਸਾਧੂ ਪੁਰਸ਼ ਹੁੰਦੇ ਨੇ ਉਹਨਾਂ ਤੋਂ ਐਸੇ ਵਰਦਾਨ ਮਿਲਦੇ ਨੇ, ਮੈਂ ਤੇ ਪੁੱਤਰ ਨਹੀਂ ਦੇ ਸਕਦਾ। ਮਾਤਾ ਗੰਗਾ ਜੀ ਨੇ ਅਰਜ ਕੀਤੀ ਕਿ ਕਿਰਪਾ ਕਰੋ, ਦੱਸੋ ਮੈਂ ਕਿਹੜੇ ਸੰਤਾਂ ਦੇ ਚਰਨਾਂ ਦੇ ਵਿੱਚ ਪਹੁੰਚਾਂ ਤਾਂ ਕਿ ਪੁੱਤਰ ਦੀ ਦਾਤ ਮਿਲੇ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਵਡਿਆਈ ਦੇਣ ਦੇ ਵਾਸਤੇ ਆਖਿਆ, ਗੰਗਾ ਜੇ ਪੁੱਤਰ ਲੈਣਾ ਤੇ ਬਾਬੇ ਬੁੱਢੇ ਦੀ ਜਾ ਕੇ ਸੇਵਾ ਕਰ। ਇਹ ਬਹੁਤ ਲੰਮਾ ਚੌੜਾ ਪ੍ਰਸੰਗ ਹੈ ਕਿ ਕਿਸ ਤਰ੍ਹਾਂ ਮਾਤਾ ਗੰਗਾ ਜੀ ਬਾਬੇ ਬੁੱਢੇ ਦੇ ਚਰਨਾਂ ਦੇ ਵਿੱਚ ਪਹੁੰਚੇ, ਕਿਸ ਪ੍ਰਕਾਰ ਦੇ ਨਾਲ ਬਾਬੇ ਬੁੱਢੇ ਨੇ ਮੋੜਿਆ, ਫਿਰ ਦੁਬਾਰਾ ਜਾਣ ਦੇ ਉੱਤੇ ਵਰਦਾਨ ਮਿਲਿਆ। ਲੰਮਾ ਚੌੜਾ ਪ੍ਰਸੰਗ ਹੈ, ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ। ਸੋ ਕਵੀ ਜੀ ਲਿਖਦੇ ਨੇ ਕਿ ਬਾਬੇ ਬੁੱਢੇ ਦੇ ਵਰਦਾਨ ਦੇ ਨਾਲ ਜਿਨ੍ਹਾਂ ਦਾ ਅਵਤਾਰ ਹੋਇਆ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਛੇਵੇਂ ਸਰੂਪ ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। ਹਰ ਗੋਬਿੰਦ ਜੀ ਤੇ ਅੱਖਰ ਜਾਣ ਹਾਹਾ, ਮੇਰੀ ਪੀਰੀ ਦਾ ਜੋ ਕਰਨ ਹਾਰ ਹੋਇਆ। ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮੀਰੀ ਤੇ ਪੀਰੀ ਦਾ ਮਾਲਕ ਆਖਿਆ ਜਾਂਦਾ ਹੈ, ਉਸ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਅੱਖਰ ਹਾਹਾ ਲਿਆ। ਇਸ ਕਰਕੇ ਵਾਹਵਾ ਤੇ ਹਾਹਾ ਦੋ ਅੱਖਰ ਬਣ ਗਏ। ਤੀਜਾ ਗੁਰੂ ਗੋਬਿੰਦ ਹੈ ਸਿੰਘ ਗੱਗਾ, ਵਾਹਿਗੁਰੂ ਸਰੂਪ ਅਪਾਰ ਹੋਇਆ। ਅਕਾਲ ਪੁਰਖ ਦਾ ਸਰੂਪ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਸਨ ਉਹ ਗੁਰਗੱਦੀ ਤੇ ਬਿਰਾਜਮਾਨ ਹੋਏ। ਇਸ ਕਰਕੇ ਜਿਹੜਾ ਤੀਜਾ ਗੱਗਾ ਅੱਖਰ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਤੋਂ ਗੱਗਾ ਲਿਆ ਗਿਆ। ਹੁਕਮ ਪਾਏ ਅਕਾਲ ਦਾ ਪੰਥ ਕੀਤਾ, ਪਾਪ ਦੂਰ ਕਰ ਧਰਮ ਪ੍ਰਚਾਰ ਹੋਇਆ। ਅਕਾਲ ਪੁਰਖ ਦੇ ਹੁਕਮ ਨੂੰ ਪ੍ਰਾਪਤ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਕਵੀ ਜੀ ਲਿਖਦੇ ਨੇ ਕਿ ਪਾਪਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ ਤੇ ਦੁਨੀਆਂ ਦੇ ਉੱਤੇ ਧਰਮ ਦਾ ਬਹੁਤ ਵੱਡਾ ਪ੍ਰਚਾਰ ਕੀਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਗੁਰੂ ਨਾਨਕ ਤੋਂ ਵਾਵਾ ਅੱਖਰ ਲਿਆ, ਹਰਗੋਬਿੰਦ ਗੁਰੂ ਤੋਂ ਹਾਹਾ ਅੱਖਰ ਲਿਆ ਤੇ ਸਤਿਗੁਰੂ ਗੋਬਿੰਦ ਸਿੰਘ ਤੋਂ ਗੱਗਾ ਅੱਖਰ ਲਿਆ। ਇਹ ਤਿੰਨ ਜਿਹੜੇ ਅੱਖਰ ਨੇ ਬਣ ਚੁੱਕੇ ਨੇ, ਪਰ ਅਗਲਾ ਜਿਹੜਾ ਅੱਖਰ ਹੈ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਲਿਆ। ਕਿਸ ਤਰ੍ਹਾਂ ਲਿਖਿਆ ਇਹ ਲਿਆ, ਕਿਸ ਤਰ੍ਹਾਂ ਲਿਆ, ਜਿਵੇਂ ਕਵੀ ਜੀ ਅੱਗੇ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।